ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਅਸ਼ਟ ਗੁਰੂ ਚਮਤਕਾਰ। ਉਸ ਦੇ ਭਾਗ ਦੂਜੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗਾਂ ਦਾ ਵਰਣਨ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਹਿਲਾ ਹੈ ਗੁਰੂ ਦਰਸ਼ਨ। ਪੰਜਾਬ ਦੇ ਦਰਿਆ ਵੀਰਾਂ ਦੀ ਨਿੱਕੀ ਭੈਣ ਵਗ ਰਹੀ ਹੈ ਬਿਆਸਾ, ਪਰ ਅੱਜ ਉਛਾਲਿਆਂ ਵਿੱਚ ਹੈ। ਇਸ ਦੇ ਪਾਣੀਆਂ ਦਾ ਰੰਗ ਵੀ ਬਰਸਾਤੀ ਹੈ, ਜੋ ਬੜ ਚੜ ਕੇ ਵਗ ਰਹੇ ਹਨ ਅਤੇ ਕਰਾਰੇ ਕੱਪੜ ਵੀ ਪੈ ਰਹੇ ਹਨ। ਇਸ ਦੇ ਕਾਂਗੀ ਵੇਗ ਵਿੱਚ ਕੱਖ ਕੂੜਾ ਕਰਕਟ ਰੁੜੇ ਚੱਲੇ ਆ ਰਹੇ ਹਨ ਅਤੇ ਉਲਟ ਬਾਜ਼ੀਆਂ ਲੈਂਦੇ ਤ੍ਰਿਖੇ ਵੇਗੀ ਭੱਜੇ ਚੱਲੇ ਆ ਰਹੇ ਹਨ। ਹਾਂ, ਅਸ਼ਾਂਤ ਹੈਨ, ਅੱਜ ਬਿਆਸਾ ਦੇ ਪਾਣੀ ਮਾਨੋ ਲਵ ਲਈ ਅਤ੍ਰਿਪਤ ਮਾਇਆ ਦੇ ਮਨੋ ਵੇਗ ਵਿੱਚ ਹੋਰ ਹੋਰ ਲੈਣ ਦੀ ਲਾਲਸਾ ਵਿੱਚ ਹੋਰ ਹੋਰ ਅਸ਼ਾਂਤ ਹੋ ਕੰਢੇ ਕਿਨਾਰੇ ਭੰਦੇ ਤੁਰੇ ਜਾ ਰਹੇ ਹਨ। ਦੇਖੋ ਗੋਇੰਦਵਾਲ ਲਾਗੇ ਇਸ ਦੇ ਕਿਨਾਰੇ ਪਾਸ ਇੱਕ ਨਿੱਕੇ ਜਿਹੇ ਟਿੱਲੇ ਉੱਤੇ ਸ੍ਰੀ ਗੁਰੂ ਅਮਰਦਾਸ ਜੀ ਵਾਲੀ ਛੰਨ ਅਜੇ ਛਾਈ ਖਲੋਤੀ ਹੈ। ਇਸ ਦੇ ਅੱਗੇ ਵਧਵੇਂ ਛੱਪਰ ਹੇਠ ਖੜ੍ਹੇ ਹਨ ਬਾਣੀ ਦੇ ਬੋਇਥ ਦੋਹਿਤਾ ਜੀ, ਸ੍ਰੀ ਗੁਰੂ ਅਰਜਨ ਦੇਵ ਜੀ। ਹਾਂ, ਖੜ੍ਹੇ ਹੋਏ ਅਸ਼ਾਂਤ ਪਾਣੀਆਂ ਦੇ ਵੇਗ ਨੂੰ ਵੇਖ ਰਹੇ ਹਨ। ਚਾਹੇ ਵਹਿ ਰਹੇ ਪਾਣੀ ਅਸ਼ਾਂਤ ਵਗ ਰਹੇ ਹਨ, ਪਰ ਉਹਨਾਂ ਨੂੰ ਵੇਖ ਰਿਹਾ ਹੈ ਸ਼ਾਂਤ ਸਰੋਵਰ ਹਿਰਦਾ, ਨਿਰਮਲ, ਅਡੋਲ ਅਤੇ ਗੰਭੀਰ। ਇਸ ਅਡੋਲ ਹਿਰਦੇ ਸਰੋਵਰ ਵਿੱਚ ਨਿੱਕੀ ਨਿੱਕੀ ਵਿਚਾਰ ਤਰੰਗ ਕੰਮ ਕਰ ਰਹੀ ਹੈ। ਇਹ ਹੈ ਬਿਆਸ। ਬੇ ਜਮਾ ਆਸ, ਯਾਨੀ ਬਿਨਾਂ ਆਸਾਂ ਨਾਮ ਵਾਲੀ ਜੋ ਬਿਆਸਾ ਹੋਰ ਹੋਰ ਦੀ ਆਸਾ ਵਿੱਚ ਅੱਜ ਅਸ਼ਾਂਤ ਹੋ ਵਹਿ ਰਹੀ ਹੈ। ਅਸ਼ਾਂਤੀ ਹੈ ਸੋ ਅੱਜ ਲਉ ਲਈ ਅਤ੍ਰਿਪਤੀ ਦੀ, ਜਿਉਂ ਜਿਉਂ ਹੋਰ ਮਿਲੇ ਹੋਰ ਵਧੇ। ਕਿੱਧਰੋਂ ਸੰਤੋਖ ਦਾ ਟਿਕਾਵ ਆਵੇ, ਟਿੱਕੇ ਨਿਤਰੇ ਅਤੇ ਰਸਮਈ ਹੋ ਜਾਏ। ਆਤਮਾ ਦਾਤਾ ਹੈ, ਮਾਇਆ ਗ੍ਰਹਿਣੀ ਹੈ, ਲੈਂਦੀ ਪਕੜਦੀ ਅਤੇ ਅਰਜ ਹੀ ਰਹਿੰਦੀ ਹੈ। ਸ਼ਾਂਤ ਰਸ, ਹਾਂ ਸ਼ਾਂਤ ਰਸ ਹੈ ਪ੍ਰਭੂ ਦੀ ਪ੍ਰੀਤ ਦਾ ਮਾਰਗ। ਸ਼ਾਂਤ ਰਸ ਦਾ ਸਥਾਈ ਭਾਵ ਹੈ ਨਿਰਵੇਦ, ਮਨੋ ਤਿਆਗ ਦਾ ਭਾਵ। ਇਸ ਨੂੰ ਫਲ ਲੱਗਦਾ ਹੈ ਸ਼ਾਂਤ ਰਸ, ਜੋ ਹੁੰਦਾ ਹੈ ਪ੍ਰਭੂ ਦਾ ਪ੍ਰੇਮ, ਆਤਮਾ ਦਾ ਪਰਮਾਤਮਾ ਨਾਲ ਪ੍ਰੇਮ। ਵਾਹਿਗੁਰੂ ਪ੍ਰੇਮੀ ਦੀ ਮੁਸ਼ਕਲ ਦਾ ਹੱਲ ਅਨੇਕ ਵੇਰ ਤਿਆਗ ਵਿੱਚ ਆਉਂਦਾ ਹੈ। ਗੁਰੂ ਪਿਤਾਮਾ ਜੀ ਫੁਰਮਾਉਂਦੇ ਹਨ, ਤ੍ਰੈ ਗੁਣ ਮਾਇਆ ਮੋਹ ਪਸਾਰਾ, ਸਭ ਵਰਤੈ ਆਕਾਰੀ, ਤੁਰੀਆ ਗੁਣ ਸਤਸੰਗਤ ਪਾਈਐ ਨਦਰੀ ਪਾਰ ਉਤਾਰੀ। ਮਲਾਰ ਮਹੱਲਾ ਤੀਜਾ। ਦੂਜਾ ਹੈ ਦਸਤਾਰਬੰਦੀ। ਧੰਨ ਸ੍ਰੀ ਗੁਰੂ ਰਾਮਦਾਸ ਜੀਓ ਜੀ, ਸ੍ਰੀ ਅੰਮ੍ਰਿਤ ਸਰੋਵਰ ਦਾ ਪੂਰਨ ਤਾਲ ਖੁਣਵਾ ਕੇ, ਵਿਚਾਲੇ ਦੇ ਥੜੇ 'ਤੇ ਜੋਤਾਂ ਜਗਾ ਕੇ, ਸੋਹਣੇ ਰੰਗ ਲਾ ਕੇ, ਜਗਤ ਜਲੰਦੇ ਦੇ ਤਾਰਨ ਲਈ ਹਰਿਮੰਦਰ ਦੀ ਥਾਂ ਮਿਥ ਕੇ, ਉੱਤੇ ਬੈਠ ਕੇ ਸ਼ਬਦ ਸੋਹਲੇ ਦਾ ਚੱਕਰ ਚਲਾ ਕੇ ਸਦੈਵੀ ਰਸ ਭਰ ਗਏ ਇਸ ਟਿਕਾਣੇ। ਇੱਥੇ ਕੁਛ ਸਮਾਂ ਸੋਹਣੇ ਦੀਵਾਨ ਸਜਦੇ ਰਹੇ। ਆਪਣੀ ਆਯੂ ਦੇ ਅੰਤ ਸਮੇਂ ਸਰੋਵਰ ਤੋਂ ਆਪ ਜੀ ਅਚਾਨਕ ਗੋਇੰਦਵਾਲ ਆ ਗਏ ਅਤੇ ਇੱਥੋਂ ਸੱਚੇ ਘਰਾਂ ਨੂੰ ਚਾਲੇ ਪਾ ਗਏ। ਗੁਰਿਆਈ ਦਾ ਛਤਰ ਅਰਜਨ ਨੂੰ ਦੇ ਕੇ ਗੁਰੂ ਅਰਜਨ ਥਾਪ ਗਏ। ਸਾਡੀ ਸਮਝ ਗੋਚਰਾ ਕਰਨੇ ਲਈ ਉਹ ਕੌਤਕ ਜੋ ਤਦੋਂ ਆਤਮ ਮੰਡਲਾਂ ਵਿੱਚ ਅਤੇ ਆਤਮ ਰੰਗਾਂ ਵਿੱਚ ਵਰਤਿਆ ਸੀ, ਭੱਟ ਜੀ ਨੇ ਐਂ ਇੱਕ ਸਵੱਈਏ ਵਿੱਚ ਅੰਕਿਤ ਕੀਤਾ ਹੈ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਣ ਦਿਓ ਸ੍ਰੀ ਗੁਰ ਤਹਿ ਬੈਠਾਇਓ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਮੀ ਗੁਰ ਅਰਜਨ ਕੋ ਦੇ ਆਇਓ। ਸਵੱਈਏ ਮਹੱਲੇ ਪੰਜਵੇਂ ਕੇ। ਜਿਸ ਆਪਣੇ ਤੁਲ ਕੀਤੇ ਨੂੰ ਛਤਰ ਸਿੰਘਾਸਣ ਗੁਰਿਆਈ ਦਾ ਦੇ ਗਏ ਹਨ, ਉਹ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਬੈਠੇ ਹਨ। ਗੁਰੂ ਰਾਮਦਾਸ ਜੀ ਦੇ ਸੱਚਖੰਡ ਪਿਆਨੇ ਸੁਣ ਕੇ ਦੂਰੋਂ ਨੇੜੇ ਤੋਂ ਪ੍ਰੇਮੀ ਭੱਜੇ ਆ ਰਹੇ ਹਨ। ਲਾਹੌਰ ਆਦਿ ਥਾਵਾਂ ਤੋਂ ਸਾਕ ਸੰਬੰਧੀ ਵੀ ਆ ਰਹੇ ਹਨ। ਹਾਂ, ਸਭ ਤੋਂ ਉਤਾਵਲੇ ਪ੍ਰਿਥੀ ਚੰਦ ਜੀ ਆਏ ਹਨ, ਗੱਦੀ ਨਾ ਮਿਲਣ ਕਰਕੇ ਸੁਖੀ ਨਹੀਂ ਹਨ। ਗੋਇੰਦਵਾਲ ਦੇ ਸੰਬੰਧੀਆਂ ਅਤੇ ਭਾਈ ਬੁੱਢਾ ਆਦਿਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਕੁਆਕ ਕਹਿ ਰਹੇ ਹਨ, ਕਿਤੇ ਮੇਣਿਆਂ ਨਾਲ ਕਿਤੇ ਮਿੰਨਤਾਂ ਨਾਲ ਯਤਨ ਕਰ ਰਹੇ ਹਨ ਕਿ ਕਿਵੇਂ ਬਿਰਾਦਰੀ ਦੇ ਇਕੱਠ ਵਾਲੇ ਦਿਨ ਪੱਗ ਮੈਨੂੰ ਮਿਲੇ। ਪਰੰਤੂ ਭਾਈਚਾਰਾ ਪੱਗ ਉਸੇ ਨੂੰ ਦੇਣਾ ਚਾਹੁੰਦਾ ਹੈ ਜਿਸ ਨੂੰ ਰੂਹਾਨੀਅਤ ਦਾ ਛਤਰ ਸਿੰਘਾਸਣ ਮਿਲਿਆ ਹੈ। ਹਾਂ, ਬਿਰਾਦਰੀ ਅਤੇ ਸਿੱਖੀ ਗੁਰੂ ਰਾਮਦਾਸ ਜੀ ਦੀ ਕੀਤੀ ਨੂੰ ਫੁੱਲ ਚਾੜਨਾ ਚਾਹੁੰਦੀ ਹੈ। ਅੱਜ ਪੱਗ ਬਣਾਈ ਦਾ ਦਿਨ ਆ ਗਿਆ ਹੈ। ਸਾਕ ਸੰਬੰਧੀ ਸਿੱਖ ਸੇਵਕ ਜੁੜੇ ਬੈਠੇ ਹਨ। ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਹਨ। ਇੱਥੇ ਨਿਰਾ ਬਿਰਾਦਰੀ ਵਾਲਾ ਸਮਾਗਮ ਹੀ ਨਹੀਂ, ਇੱਥੇ ਗੁਰਮਤਿ ਦਾ ਦੀਵਾਨ ਹੈ। ਵਿੱਚੇ ਸੰਬੰਧੀ ਭਾਈਚਾਰੇ ਵਾਲੇ ਸਾਰੇ ਪੱਗ ਦੇਣ ਲਈ ਬੈਠੇ ਹਨ। ਪ੍ਰਿਥੀ ਚੰਦ ਜੀ ਵੀ ਵਿੱਚੇ ਬੈਠੇ ਹਨ। ਪਹਿਲਾਂ ਤਾਂ ਗੋਇੰਦਵਾਲੋਂ ਉੱਠ ਚੱਲੇ ਸਨ ਕਿ ਸਾਰੀ ਸੰਗਤ, ਸਾਰੇ ਸ਼ਰੀਕ ਦੇ ਲਾਹੌਰ ਵਾਲੇ ਸਾਕ, ਗੋਇੰਦਵਾਲ ਵਾਲੇ ਨਾਨਕੇ, ਸਭ ਦੇ ਸਭ ਮੇਰੇ ਵਿਰੁੱਧ ਹਨ। ਮੈਂ ਪੱਗ ਵਾਲੇ ਦਿਨ ਹੱਥ ਕਰਾ ਕੇ ਕੀ ਲੈਣਾ ਹੈ? ਪਰ ਫਿਰ ਕੁਛ ਹੋਰ ਸੋਚ ਸੋਚੀ ਅਤੇ ਕੋਈ ਉਸ ਵੇਲੇ ਲਈ ਹੋਰ ਵਿਚਾਰ ਕੇ ਬੈਠੇ ਰਹੇ। ਉਸਦੇ ਸਾਥੀ ਮਿੱਤਰ ਵੀ ਇਸੇ ਵਿਉਂਤ ਵਿੱਚ ਨਾਲ ਬੈਠੇ ਰਹੇ। ਪਰ ਦੇਖੋ, ਨਿਰਵੈਰਾਂ ਦੇ ਵਰਤਾਓ ਭੋਗ ਪਿਆ ਕੀਰਤਨ ਦਾ, ਅਤੇ ਪੱਗ ਗੁਰੂ ਅਰਜਨ ਦੇਵ ਜੀ ਦੇ ਕਰ ਕਮਲਾਂ ਅਤੇ ਮੋਹਰੀ ਜੀ ਹੱਥੀਂ ਧਰੀ ਗਈ। ਤਦ ਆਪ ਉੱਠੇ, ਪੱਗ ਸੰਭਾਲੀ ਅਤੇ ਪ੍ਰਿਥੀ ਚੰਦ ਜੀ ਪਾਸ ਜਾ ਖੜੋਤੇ। ਸੋਹਣੇ ਸੁਰੀਲੇ ਗੱਲੇ ਨੇ, ਜਿਸ ਦੇ ਅੰਦਰ ਪਿਆਰ ਹੀ ਪਿਆਰ ਵਾਲਾ ਮਨ ਅਤੇ ਸਰਬੱਤ ਦੇ ਭਲੇ ਦੀ ਸਿੱਖਿਆ ਦੇਣ ਵਾਲਾ ਹਿਰਦਾ ਵਸਦਾ ਸੀ, ਆਵਾਜ਼ ਦਿੱਤੀ, ਵੀਰ ਨਾ, ਆ ਲਓ ਪੱਗ, ਇਹ ਸਜਾਓ ਆਪਣੇ ਸੀਸ 'ਤੇ। ਵੀਰਨ ਵੀਰਨ ਹੋ ਜਾਓ, ਮੈਂ ਲਓ ਸਜਾਵਾਂ ਸੋਹਣੀ ਦਸਤਾਰ ਵੀਰਨ ਦੇ ਸੀਸ 'ਤੇ। ਇਹ ਕਹਿ ਕੇ ਪੱਗ ਖੋਲੀ ਅਤੇ ਪ੍ਰਿਥੀ ਚੰਦ ਜੀ ਦੇ ਸੀਸ 'ਤੇ ਬੰਨਣੀ ਸ਼ੁਰੂ ਕਰ ਦਿੱਤੀ। ਧਰਮ ਮੇਘਾਂ ਵਾਲੇ ਸੀਤਲ ਬੱਦਲਾਂ ਵਾਲੇ ਹੱਥਾਂ ਤੋਂ ਠੰਡਾਂ ਦੇ ਮੀਂਹ ਵਸ ਰਹੇ ਸਨ। ਸੰਗਤ ਅਸਚਰਜ ਹੋ ਕੇ ਠਰ ਗਈ ਹੈ। ਠੀਕ ਇਹੋ ਹੀ ਹੈ ਸੱਚਾ ਗੁਰੂ, ਜੋ ਗੁਰੂ ਰਾਮਦਾਸ ਸਾਡੇ ਸਿਰਾਂ 'ਤੇ ਕਾਇਮ ਕਰ ਗਏ ਹਨ। ਹਾਂ, ਇਹੋ ਹੈ ਗੁਰੂ ਦੀ ਗੁਰਿਆਈ। ਸੋਹਣੇ ਸਤਿਗੁਰੂ ਨੇ ਆਪਣੇ ਪਿਆਰੇ ਪਿਤਾ ਦੇ ਅੰਤਮ ਸੰਸਕਾਰ ਵੇਲੇ ਵਾਯੂਮੰਡਲ ਨੂੰ ਸ਼ਾਂਤ ਮਈਤਾ ਤੋਂ ਵਿਗੜਨ ਨਾ ਦਿੱਤਾ। ਦਾਤੇ ਨੇ ਦਾਨ ਦੇ ਕੇ ਠੰਡ ਵਰਤਾ ਦਿੱਤੀ। ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕੈ ਸੰਗ ਤਰੇ ਸੰਸਾਰ। ਹਾਂ, ਤੁਰੋਂ ਜੋ ਆਏ ਸਨ ਦੁੱਖ ਕੱਟਣ ਦਾਤਾ ਜੀ, ਵਾਹਿਗੁਰੂ ਦੇ ਆਪਣੇ ਦਰੋਂ ਉਸਦਾ ਰੂਪ। ਪੱਗ ਬਣਾਉਣ ਵਾਲੇ ਹੱਥ ਤਾਂ ਸਨ ਹੀ ਸ਼ਾਂਤੀ ਸਤੋ ਗੁਣੀ, ਪਰ ਦੇਖਣ ਵਾਲੇ ਸਿੱਖ ਸੇਵਕ ਸੰਬੰਧੀ ਵੀ ਠਰਦੇ ਗਏ। ਇਹ ਦੇਖ ਦੇਖ ਕੇ ਕਿ ਹਾਂ ਠੀਕ, ਇਹੋ ਨਿੱਕਾ ਪੂਤ ਸੀ ਗੁਰਗਾਦੀ ਦੀ ਵਡਿਆਈ ਦੇ ਲਾਇਕ। ਸਮਰੱਥ ਗੁਰੂ ਰਾਮਦਾਸ ਦਾ ਸਮਰੱਥ ਹੱਥ ਗੁਰੂ ਅਰਜਨ ਦੇਵ ਦੇ ਸਿਰ 'ਤੇ ਠੀਕ ਟਿਕਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਨ ਆਪਣੇ ਆਪਣੇ ਸਭ ਥਾਨ, ਕਰੇ ਸਰਾਹਨ ਗੁਣਨ ਮਹਾਨ, ਨਿਰ ਅਹੰਕਾਰ ਸ਼ਾਨ ਚਿਤ ਧੀਰ, ਹਰਖ ਸ਼ੋਕ ਨੈਲੇਸ਼ ਗੰਭੀਰ, ਸਕਲ ਗੁਣਨ ਤੇ ਜਾਣਿਓ ਨੀਕਾ, ਪਿਤਨੇ ਪਰਖ ਕੀਨ ਤਬ ਟੀਕਾ। ਅਰਥਾਤ ਗੁਰੂ ਅਰਜਨ ਦੇਵ ਹੰਕਾਰ ਰਹਿਤ ਹੈ, ਸ਼ਾਂਤੀ ਤੇ ਧੀਰਜ ਵਾਲੇ ਦਿਲ ਦਾ ਮਾਲਕ ਹੈ, ਜਿਸ ਨੂੰ ਹਰਖ ਸ਼ੋਕ ਦੀ ਰਤਾ ਲੇਸ਼ ਨਹੀਂ। ਐਸਾ ਗੰਭੀਰ ਹੈ, ਸਾਰੇ ਗੁਣਾਂ ਵਿੱਚ ਸਭ ਤੋਂ ਉੱਤਮ। ਜਦ ਦੇਖ ਲਿਆ ਸੀ ਤਦ ਹੀ ਤਾਂ ਪਿਤਾ ਗੁਰੂ ਰਾਮਦਾਸ ਜੀ ਨੇ ਗੁਰਿਆਈ ਦਾ ਤਿਲਕ ਇਸ ਨੂੰ ਦਿੱਤਾ ਸੀ। ਫਿਰ ਸ੍ਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਅਗਲੇ ਦਿਵਸ ਸੰਗਤਾਂ ਆਈ, ਰੀਤ ਅਨੇਕ ਉਪਾਇਨ ਲਿਆਈ, ਸਭ ਬਿਰਤਨ ਸੁਨ ਨਿਰਣੈ ਕੀਨ, ਸ੍ਰੀ ਅਰਜਨ ਕੋ ਸਤਿਗੁਰ ਚੀਨ, ਬਿਰੰਦ ਅਕੋਰਨ ਅਰਪ ਅਗਾਰੀ, ਸਭ ਸੰਗਤ ਨੇ ਬੰਧਨ ਧਾਰੀ, ਮਨੋ ਕਾਮਨਾ ਪੂਰਨ ਕਰਹੀ, ਰਾਮਦਾਸ ਗੁਰ ਇਹੀ ਨਿਹਰਹੀ, हेर हजारन तन को आयव, जर्यो न पृथिया जर्यो रिसायव, रयो उपाय करत बहु तेरे, कोसिक सेव गयो न नेरे, दिवस आगले पुन सिखाए, देख प्रथम ज्यो तिन अरपाए, दूर दूर की संगत आवे, श्री अर्जुन को शीस निमावे, कितक दिवस देखत दुख होवत, अपनो महा अनादर जोवत, दोष मोहरी आदक केरा, बिरद आदक सिख केर कनेरा, जरत हृदय ने चल तो पाई, मोटिक भेट एक न आई, सिख संगत को ए परमावे, श्री अर्जुन को कह पुजवावे, मुझ आछो ने यहाँ बसावो, जाओ संदासर बिखे पुजावो, इम विचार दुख पाए कनेरा, श्री अमृतसर गमन्यो फेरा। श्री रामदासपुरे पहुँच के पृथ्वी चंद जी ने सूली खान नू मिलन दी ठाणी, जो अजकल कुछ फौज सने माजे वाल आ रहा सी, उस नाल मिल के उसनू कुछ अमोलक वस्तां दितियां ते मित्रता दे संबंध वधाए, फिर अपनी लोड़ दसी के छोटे भरा ने गद्दी जोरी खस ली है, वड्डा मैं हाँ, दस्तारबंदी दी रसम पिता जी दे चलाने ते मेरी होई है, उस दे विरुद्ध मैनू लोड़ पई ते मदद कीती जाए। सुलही ने हाँ कीती। इस प्रकार दे परस्पर बचन हो के पृथ्वी चंद जी प्रसन्न चितकार आए। उधर गुरु अर्जन देव जी कुछ महीने गोइंदवाल रहे। हुण आपने सोचिया कि रामदासपुर चलीए ते पिता जी दी आगे अनुसार सरोवर नू पक्का बनाइए ते अमृत सरोवर दे विचकारले थड़े जिथे गुरु रामदास जी आरजी बंगला के शामियाना ला के जोतां जगा गए हन, पक्का मंदर हरी मंदर साज के आग्या दी पालना करिए। आद गुरु जी तो दूजे सतगुरां नू ते दूजे तो तीजे ते तीजे तो चौथे ते चौथे तो इस उन्हां सेवकां नू आग्या हुंदी आई है त्रै पदां विच, पुरखा पंथ करन। सो पंथ दी कायमी उन्नति ते जगत सेवा दे कार्य दे सिरे चाड़ने लई इस मंदर दी साजना ते हरी सेवन हरी पूजन दी अठ पैरी मर्यादा कायम कर देई। इस प्रकार दी विचार आप दे निष्काम जगत प्रेम दी आप नू रामदासपुरे ले आई। याद रहे कि तदों नवी नगरी दा नाउ रामदासपुर या रामदासपुरा सी ते सरोवर दा नाम जो चाहो कच्चा सी पर खुणिया गया सी ते उपरों आ रही रोही दा पानी भी विच भरिया होया सी अमृतसर सी। तीसरा है अशांति दी लहर पछाड़। हाँ जी, श्री गुरु अर्जन देव जी श्री रामदासपुरे आ गए, जगत तारण दी अकाल पुरख जी दी सेवा दी कार निभावण अते पंथ प्रचारण दियां विचारां विच है सन कि प्रबंध किवें टुरे ते चली आ रही मर्यादा मुड़ कायम हो जावे। इन्हां विचारां विच आप से कि पृथ्वी चंद ने नवी वसी नगरी दे इकद चौधरी दी मार्फत अर्ज कलवाई कि सब कुछ श्री गुरु रामदास जी आप नू दे गए हैं, पृथ्वी चंद का गुजारा भी आपने टोरना है ते महादेव जी का भी, सो उन्हां नू कुछ दे दिओ। दयाल मूर्ति सतगुरु ने ये सुन के नवे वसे गिरां दियां कुछ दुकानां दे किरायां दी आमदन ते बाजार दा मसूलता पृथ्वी चंद नू दे दिता ते पासियां दे चोग दी चुंगी आदि दी सारी आमदन महादेव जी नू दे दित्ती। पृथ्वी चंद जी बारे त्वारी खालसा विच लिखिया है कि ज्यों ज्यों गुरु जी खिमा करदे जाण त्यों त्यों ओ सिर चढ़दा जाए ते ओ अपनियां व्योंतां विच होर वधदा जाए। इत्थों ताईं लिखिया है कि उसने कुछ आदमी रख लए जो बाहरों आए सिखां नू प्रेर के पृथ्वी चंद वल लै जाण कि गद्दी इसनू मिली है, कुछ मसंद भी नवे रख ले, कुछ प्रेर ले जो बाहर उसकी गुरियाई की खबर फैला के दसवंध कट्ठे करके कलण ते संगतां नू उस वल भेजण। खिमा निदान गुरु जी, हाँ खिमा सुभाव खिमा रूप श्री गुरु अर्जन देव जी चुप करके सब कुछ सहंदे रहे, अपने रंग रते हरी प्रेम हरी सिमरन वे चुप चाप लगे रहंदे, गुरियाई विदतावण तक दा कोई उद्यम ना तार दे। ਪਰ ਲੰਗਰ ਰੋਜ਼ ਪੱਕਦਾ ਸੀ ਅਤੇ ਸਾਰੇ ਪਰਿਵਾਰ ਅਤੇ ਨਿਕਟਵਰਤੀ ਸਿੱਖਾਂ ਨੇ ਛਕਣਾ ਹੁੰਦਾ ਸੀ। ਤਿਵਾਰੀ ਖਾਲਸਾ ਨੇ ਲਿਖਿਆ ਹੈ ਕਿ ਲੰਗਰ ਵੇਲੇ ਪ੍ਰਿਥੀ ਚੰਦ ਕੁਛ ਆਪਣੇ ਸਾਥੀ ਨਾਲ ਲੈ ਕੇ ਲੰਗਰ ਵਿੱਚ ਆ ਜਾਂਦਾ ਤਾਂ ਜੋ ਖਰਚ ਵਧੇ। ਇਸ ਤਰ੍ਹਾਂ ਇਸ ਭਰਾ ਨੇ ਗੁਰੂ ਅਰਜਨ ਦੇਵ ਜੀ ਦੀ ਆਮਦਨ ਦੇ ਦਰਵਾਜ਼ੇ ਤਾਂ ਰੋਕ ਦਿੱਤੇ ਅਤੇ ਖਰਚ ਦੇ ਵਧਾ ਦਿੱਤੇ। ਜੋ ਕੁਛ ਬਚਤ ਗੋਇੰਦਵਾਲ ਤੋਂ ਲਿਆਏ ਸਨ ਉਹ ਵੀ ਖਰਚ ਹੋ ਗਿਆ। ਫਿਰ ਕੁਛ ਗਹਿਣੇ ਮਾਤਾ ਜੀ ਅਤੇ ਸ੍ਰੀ ਸੁਪਤਨੀ ਜੀ ਦੇ ਵੇਚੇ ਅਤੇ ਲੰਗਰ ਚਲਾਉਂਦੇ ਰਹੇ। ਜੇ ਕੋਈ ਸਿੱਖ ਸੰਗਤ ਗੁਰੂ ਜੀ ਤੱਕ ਅਪੜ ਪਵੇ ਤਾਂ ਉਸਦੀ ਕਾਰ ਭੇਟ ਵੀ ਪ੍ਰਿਥੀ ਚੰਦ ਕਾਬੂ ਕਰ ਲਵੇ। ਤੈਸਾ ਸਵਰਣ ਤੈਸੀ ਉਸ ਮਾਟੀ ਦੀ ਧਾਰਨਾ ਵਾਲੇ ਗੁਰੂ ਅਰਜਨ ਦੇਵ ਜੀ ਨੇ ਖਿਮਾ ਖੜਗ ਦੀ ਹੀ ਟੇਕ ਲਈ ਰੱਖੀ। ਅੰਤ ਨੋਬਤ ਲਿਖੀ ਹੈ ਇੱਥੋਂ ਤਾਈਂ ਪਹੁੰਚੀ ਕਿ ਲੰਗਰ ਵਿੱਚ ਛੋਲਿਆਂ ਦੀ ਰੋਟੀ ਪੱਕਿਆ ਕਰੇ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦਾ ਅਨਿੰਨ ਸਿੱਖ ਸੀ, ਰਿਸ਼ਤੇ ਵਿੱਚ ਭਤੀਜਾ ਲੱਗਦਾ ਸੀ, ਐਂ ਗੁਰੂ ਅਰਜਨ ਦੇਵ ਜੀ ਦਾ ਮਾਮਾ ਸੀ। ਇਸ ਨੂੰ ਸਤਿਗੁਰੂ ਰਾਮਦਾਸ ਜੀ ਨੇ ਆਗਰੇ ਦੀ ਸਿੱਖੀ ਵਿੱਚ ਨਾਮ ਪ੍ਰਚਾਰਿਤ ਘੱਲਿਆ ਹੋਇਆ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਵਣਾ ਸੁਣ ਕੇ ਆਗਰੇ ਤੋਂ ਗੋਇੰਦਵਾਲ ਅਤੇ ਫਿਰ ਚੱਕ ਰਾਮਦਾਸ ਵਿੱਚ ਗੁਰੂ ਅਰਜਨ ਦੇਵ ਜੀ ਪਾਸ ਆ ਹਾਜ਼ਰ ਹੋਇਆ। ਦਰਸ਼ਨ ਮੇਲੇ 'ਤੇ ਕੁਛ ਪਰਤਾਵਾ ਕਰਕੇ ਆਪਣੇ ਰਿਸ਼ਤੇ ਵਿੱਚ ਭਣੇਵੇਂ ਲੱਗਦੇ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਸਾਖਿਆਤ ਗੁਰੂ ਜਯੋਤੀ ਤੱਕ ਕੇ ਸੁਖੀ ਅਤੇ ਨਿਸ਼ਚੇ ਦੇ ਘਰ ਟਿਕ ਗਿਆ। ਇਸ ਨੇ ਪ੍ਰਿਥੀ ਚੰਦ ਜੀ ਦੀਆਂ ਚਾਲਾਂ ਦਾ ਵੀ ਸਾਰਾ ਹਾਲ ਚਾਲ ਡਿੱਠਾ। ਸੋ ਪਹਿਲੋਂ ਤਾਂ ਇਹ ਕੁਛ ਕਾਰਜ ਅਤੇ ਕੁਛ ਵਿਚਾਰ ਲਈ ਗੋਇੰਦਵਾਲ ਚਲਾ ਗਿਆ, ਪਰ ਜਾ ਕੇ ਛੇਤੀ ਮੁੜ ਆਇਆ। ਇਸ ਨੇ ਫਿਰ ਪ੍ਰਿਥੀ ਚੰਦ ਅਤੇ ਮਹਾਂਦੇਵ ਦੇ ਵਰਤਾਵ ਦੇਖੇ, ਸਾਰੀ ਗੱਲ ਦੀ ਘੋਖ ਕੀਤੀ, ਆਪਣੀ ਭੈਣ ਬੀਬੀ ਭਾਨੀ ਜੀ ਤੋਂ ਸਾਰੇ ਹਾਲ ਸੁਣੇ। ਤਦ ਪਹਿਲਾਂ ਇਹਨਾਂ ਵਧੀਕੀ ਕਰਨ ਵਾਲੇ ਦੋਹਾਂ ਭਰਾਵਾਂ ਨੂੰ ਸਮਝਾਇਓ ਸੋ, ਪਰ ਕੁਛ ਅਸਰ ਨਾ ਹੋਇਆ, ਸਗੋਂ ਇਹਨਾਂ ਦਾ ਸਾਰਾ ਵਰਤਾਵ ਤਮੋ ਗੁਣੀ ਡਿੱਠਾ। ਫਿਰ ਭਾਈ ਗੁਰਦਾਸ ਜੀ ਦੀ ਨਜ਼ਰ ਵਿਸ਼ੇਸ਼ ਕਰਕੇ ਸਿੱਖ ਸੰਗਤਾਂ ਦੀ ਮਾੜੀ ਹਾਲਤ ਵੱਲ ਪਈ, ਜੋ ਦੂਰੋਂ ਦੂਰੋਂ ਸ਼ਾਂਤੀ ਲਈ, ਨਾਮਦਾਨ ਲਈ, ਦੁੱਖ ਦਰਿੱਦਰ ਦੀ ਦੂਰੀ ਲਈ ਗੁਰੂ ਘਰ ਵੱਲ ਆਉਂਦੇ ਹਨ, ਪਰ ਉੱਥੋਂ ਆ ਕੇ ਪ੍ਰਿਥੀ ਚੰਦ ਜੀ ਦੀਆਂ ਚਾਲਾਕੀਆਂ ਦੇ ਸ਼ਿਕਾਰ ਹੋ ਅਤ੍ਰਿਪਤ ਅਤੇ ਅਸ਼ਾਂਤ ਮੁੜਦੇ ਸਨ। ਇਹ ਸੰਗਤ ਪੀੜਾ ਭਾਈ ਗੁਰਦਾਸ ਜੀ ਤੋਂ ਨਾ ਸਹਾਰੀ ਗਈ। ਉੱਧਰ ਗੁਰੂ ਜੀ ਵਾਲੇ ਦੇਖੇ ਕਿ ਉਹਨਾਂ ਦੋ ਭਰਾਵਾਂ ਨੂੰ ਆਮਦਨੀ ਦੇ ਦੇਣ 'ਤੇ ਵੀ ਜਦ ਸ਼ਾਂਤੀ ਨਹੀਂ ਹੋਈ ਤਾਂ ਆਪ ਰਜ਼ਾ 'ਤੇ ਟਿਕ ਗਏ ਹਨ। ਸੋ ਭਾਈ ਗੁਰਦਾਸ ਉਹਨਾਂ ਦੀ ਸ਼ਾਂਤੀ ਅਤੇ ਸਹਾਰਾ ਵੇਖ ਕੇ ਅਚਰਜ ਹੁੰਦਾ ਸੀ, ਜੀ ਵਿੱਚ ਛਲਾਂਗਾ ਕਰਦਾ ਸੀ, ਪਰ ਗੁਰਗਾਦੀ ਦੇ ਮਾਲਕ ਦਾ ਖੇਤ ਝੱਲ ਨਹੀਂ ਸੀ ਹੁੰਦਾ ਅਤੇ ਉਹਨਾਂ ਦਾ ਅਟੰਕ ਅਡੋਲ ਸੰਗਤਾਂ ਤੋਂ ਵੀ ਬੇਪਰਵਾਹ ਅਤੇ ਗੁਰਿਆਈ ਦੀ ਪਕੜ ਤੋਂ ਵੀ ਸਵੱਛੰਦ ਬੈਠੇ। ਰਜ਼ਾ ਅਤੇ ਹੁਕਮ, ਈਸ਼ਵਰਤਾ ਅਤੇ ਪ੍ਰਭੂ ਦੀ ਕਰਨੀ 'ਤੇ ਨਾ ਕੇਵਲ ਟਿੱਕੇ ਪਰ ਖਿੜੇ ਖੁਸ਼ ਦੇਖ ਕੇ ਦਿਲ ਪੀੜਾ ਵਧਦੀ ਸੀ ਕਿ ਇਸ ਅੰਮ੍ਰਿਤ ਕੁੰਡ ਦੇ ਹੁੰਦਿਆਂ ਜਗਤ ਵਿੱਚ ਤ੍ਰਿਖਾ ਦਾ ਦੁੱਖ ਕਿਉਂ ਨਿਵਰਤ ਨਾ ਹੋਵੇ। ਇਸ ਪ੍ਰਕਾਰ ਦੇ ਕੌਤਕ ਦੇਖ ਕੇ ਭਾਈ ਗੁਰਦਾਸ ਜੀ ਨੇ ਇੱਕ ਦਿਨ ਕੁਛ ਝਿਜਕਦਿਆਂ ਆਪਣੇ ਵਿਚਾਰ ਅਰਜ਼ ਕਰ ਦਿੱਤੇ ਅਤੇ ਚਿੰਤਾ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਦੀ ਦੀਨ ਅਵਸਥਾ ਕਿਤਨੇ ਕੁ ਦਿਨ ਚੱਲ ਸਕੇਗੀ। ਤਦ ਗੁਰੂ ਜੀ ਨੇ ਜੋ ਉੱਤਰ ਦਿੱਤਾ ਸੋ ਕਵੀ ਸੰਤੋਖ ਸਿੰਘ ਨੇ ਐਂ ਲਿਖਿਆ ਹੈ, ਗੁਰ ਤਾਂ ਕੁਛ ਤਨ ਹਿਤ ਨਹਿ ਲੀਨੀ, ਤ੍ਰਿਸ਼ਨਾ ਕਰੀ ਚਹਿ ਮਨ ਹੀਨੀ, ਸਰਬ ਵਿਕਾਰਨ ਕਰੇ ਬਿਨਾਸ, ਕਿਉਂ ਹਮ ਕਰੇ ਦਰਬ ਕੀ ਆਸ। ਇਹ ਸੁਣ ਕੇ ਭਾਈ ਗੁਰਦਾਸ ਦੇ ਚਿੱਤ ਆਈ ਕਿ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਕਿਸੇ ਗੁਰੂ ਜੀ ਨੇ ਗੁਰਿਆਈ ਪਾ ਕੇ ਗੁਰਿਆਈ ਦਾ ਢੰਡੋਰਾ ਨਾ ਸੋ ਦਿੱਤਾ ਅਤੇ ਨਾ ਹੀ ਵਿਰੋਧੀਆਂ ਦੇ ਟਾਕਰੇ ਕੀਤੇ ਸਨ। ਤਿਵੇਂ ਇਹਨਾਂ ਨੇ ਜੋ ਕੁਛ ਕੀਤਾ ਹੈ ਗੁਰੂ ਨੂੰ ਇਹੋ ਹੀ ਸ਼ੋਭਦਾ ਹੈ। ਇਹ ਸਾਡਾ ਫਰਜ਼ ਹੈ ਕਿ ਸੱਚ ਨੂੰ ਲੋਪ ਨਾ ਹੋਣ ਦੇਵੀਏ ਅਤੇ ਝੂਠ ਕੱਪੜ ਦੀ ਜੈ ਨਾ ਹੋਣ ਦੇਵੀਏ। ਅੱਗੇ ਵੀ ਸੰਗਤਾਂ ਭਾਈ ਬੁੱਢੇ ਨੂੰ ਅੱਗੇ ਲਾ ਕੇ ਗੁਰੂ ਬਿਦਤਾਉਂਦੀਆਂ ਰਹੀਆਂ ਹਨ, ਹੁਣ ਵੀ ਇਹੋ ਰਸਤਾ ਠੀਕ ਹੈ। ਇਸ ਪ੍ਰਕਾਰ ਵਿਚਾਰ ਕੇ ਭਾਈ ਗੁਰਦਾਸ ਜੀ ਨੇ ਭਾਈ ਬੁੱਢੇ ਨੂੰ ਉਸਦੇ ਆਪਣੇ ਤਪ ਅਸਥਾਨ ਤੋਂ ਲੈ ਆਂਦਾ। ਫਿਰ ਇਤਿਹਾਸ ਵਿੱਚ ਹੀ ਦੱਸਿਆ ਹੈ ਕਿ ਭਾਈ ਗੁਰਦਾਸ ਜੀ ਨੇ ਗੋਇੰਦਵਾਲ ਤੋਂ ਮੋਹਰੀ ਜੀ ਨੂੰ ਅਤੇ ਹੋਰ ਮੁਖੀ ਮੁਖੀ ਸਿੱਖਾਂ, ਭਾਈ ਸਾਲੋ, ਭਾਈ ਜੇਠਾ, ਭਾਈ ਪੈੜਾ ਆਦਿਕਾਂ ਨੂੰ ਜੋ ਬਾਹਰ ਗਏ ਹੋਏ ਬੁਲਵਾ ਲਿਆ। ਸਭ ਨੇ ਵਿਚਾਰ ਕਰਕੇ ਫਿਰ ਇਹ ਪ੍ਰਬੰਧ ਕੀਤਾ ਕਿ ਅੰਮ੍ਰਿਤਸਰ ਤੋਂ ਕੋਈ 2-2.5 ਕੋਹ 'ਤੇ ਸੜਕ ਉੱਤੇ ਡੇਰਾ ਪਾ ਲਿਆ, ਆ ਰਹੇ ਸਿੱਖਾਂ ਜਾਂ ਸੰਗਤਾਂ ਨੂੰ ਉੱਥੇ ਹੀ ਰੋਕ ਕੇ ਹਾਲ ਦੱਸ ਦੇਣਾ ਅਤੇ ਸੰਗਤਾਂ 'ਤੇ ਸੱਚ ਵਿਦਿਤ ਕਰ ਦੇਣਾ। ਜਿੱਥੇ ਇਹ ਪ੍ਰਬੰਧ ਕੀਤਾ ਉੱਥੇ ਹੁਣ ਗੁਰਦੁਆਰਾ ਹੈ ਅਤੇ ਉਸਨੂੰ ਪਿਪਲੀ ਸਾਹਿਬ ਆਖਦੇ ਹਨ। ਇਸੀ ਤਰ੍ਹਾਂ ਕੋਈ ਪ੍ਰਬੰਧ ਪੂਰਬ ਦੇ ਪਾਸੇ ਅਤੇ ਉੱਪਰ ਹੇਠਾਂ ਨੂੰ ਵੀ ਕੀਤੇ। ਫਿਰ ਭਾਈ ਗੁਰਦਾਸ ਜੀ ਨੇ ਪਰਵਾਨੇ ਲਿਖੇ ਜਿਨ੍ਹਾਂ ਪਰ ਭਾਈ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੇ ਵੀ ਦਸਖਤ ਕੀਤੇ। ਇਹ ਪਰਵਾਨੇ ਦੂਰ ਦੂਰ ਦੱਖਣ ਪੂਰਬ ਪਹਾੜ ਪੱਛੋਂ ਸਾਰੇ ਸੰਗਤਾਂ ਵਿੱਚ ਘੱਲ ਦਿੱਤੇ। ਸਿੱਖੀ ਇਸ ਵੇਲੇ ਬਲਖ ਬੁਖਾਰਾ ਪੂਰਬ ਬੰਗਾਲ ਦੱਖਣ ਪਹਾੜ ਵਿੱਚ ਸਾਰੇ ਫੈਲ ਰਹੀ ਸੀ। ਗੁਰੂ ਕੇ ਅਨਿੰਦ ਅਤੇ ਨਿਕਟਵਰਤੀ ਸਿੱਖਾਂ ਦੇ ਉੱਦਮ ਨਾਲ ਸਾਰੀ ਸਿੱਖੀ ਵਿੱਚ ਸੱਚ ਦਾ ਪ੍ਰਕਾਸ਼ ਹੋ ਗਿਆ। ਸਗੋਂ ਇਹ ਸੁਣ ਕੇ ਉਚੇਚੇ ਸਿੱਖ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਣ ਲੱਗ ਪਏ। ਪ੍ਰਿਥੀ ਚੰਦ ਦੇ ਪੱਖ ਦੀ ਗੱਲ ਕਰਨ ਵਾਲੇ ਨਵੇਂ ਰੱਖੇ ਮਸੰਦ ਜਾਂ ਹੋਰ ਬੰਦੇ ਸੂਗ ਨਾਲ ਦੇਖੇ ਜਾਣ ਅਤੇ ਤ੍ਰਿਸਕਾਰੇ ਜਾਣ ਲੱਗ ਪਏ। ਹੁਣ ਰਾਮਦਾਸਪੁਰੇ ਪੁੱਜ ਕੇ ਸੰਗਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਤੱਕ ਆ ਪਪੜ ਜਾਂਦੀਆਂ ਅਤੇ ਵਿਰੋਧੀਆਂ ਦੀ ਕੋਈ ਪੇਸ਼ ਨਾ ਜਾਂਦੀ। ਇੱਧਰ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਜੀ ਦੇ ਕੀਤੇ ਪ੍ਰਬੰਧ ਸਾਵਧਾਨ ਰਹੇ ਅਤੇ ਢਿੱਲੇ ਨਾ ਪਏ। ਪਰਦੇਸਾਂ ਵਿੱਚ ਲਿਖਿਆ ਜਿਸ ਤੋਂ ਪਿਸ਼ਾਵਰੀ ਲਾਲ ਚੰਦ ਜੀ, ਗਗਨਦਾਸ ਜੀ ਸ਼ਿਕਾਰਪੁਰੀਏ ਅਤੇ ਬਹਿਲਦਾਸ ਜੀ ਲਾਹੌਰੀਏ ਅਤੇ ਐਸੇ ਐਸੇ ਵੱਡੇ ਸ਼ਹਿਰਾਂ ਦੇ ਧਨੀ ਸਿੱਖ ਸਾਵਧਾਨ ਹੋ ਗਏ ਕਿ ਸਾਡੇ ਸੋਹਣੇ ਸਤਿਗੁਰੂ ਜੀ ਦੇ ਲੰਗਰ ਵਿੱਚ ਕਿਉਂ ਕਦੇ ਤੋਟ ਆਵੇ। ਹੁਣ ਲੰਗਰ ਪਿਛਲੇ ਸਤਿਗੁਰਾਂ ਦੇ ਲੰਗਰ ਵਾਂਗੂ ਤੁਰ ਪਿਆ। ਸਿੱਖਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਉਸੀ ਤਰ੍ਹਾਂ ਦੀਵਾਨ ਵਿੱਚ ਆਉਂਦੇ ਹਨ। ਆਸਾ ਦੀ ਵਾਰ ਦਾ ਦੀਵਾਨ ਸਜਦਾ ਹੈ, ਅਰਦਾਸਾਂ ਹੁੰਦੀਆਂ ਹਨ, ਸਿੱਖਾਂ ਦੀਆਂ ਮੁਰਾਦਾਂ ਪੁੱਗਦੀਆਂ ਹਨ, ਨਾਮਦਾਨ ਹੁੰਦੇ ਹਨ, ਸੋਦਰ ਦਾ ਦੀਵਾਨ ਵੀ ਉਸੀ ਤਰ੍ਹਾਂ ਸਜਦਾ ਹੈ ਅਤੇ ਗੁਰਸਿੱਖੀ ਦੀ ਜਗਤ ਉਦਾਰਕਾਰ ਚੱਲ ਰਹੀ ਹੈ। ਪ੍ਰਿਥੀ ਚੰਦ ਅਤੇ ਮਹਾਂਦੇਵ ਹੁਣ ਦੇਖ ਰਹੇ ਸਨ ਕਿ ਪਾਸਾ ਪਲਟ ਗਿਆ ਹੈ। ਤਦ ਜਾਪਦਾ ਹੈ ਕਿ ਭਾਈ ਗੁਰਦਾਸ ਜੀ ਦੇ ਹੱਥੀ ਕੇ ਜ਼ਾਹਿਰਾ ਸ਼ਾਂਤੀ ਦਾ ਰਾਹ ਤਾਂ ਪਕੜਿਆ, ਪਰ ਜੋ ਦੁਕਾਨਾਂ ਦੇ ਕਿਰਾਏ ਅਤੇ ਜਗਾਤ ਜਾਂ ਚੁੰਗੀ ਦੋਹਾਂ ਭਰਾਵਾਂ ਨੂੰ ਗੁਰੂ ਸਾਹਿਬ ਦੇ ਚੁੱਕੇ ਸਨ, ਉਸ ਆਮਦਨ ਦੇ ਖੁਸ਼ ਜਾਣ ਦਾ ਦੋਹਾਂ ਭਰਾਵਾਂ ਨੂੰ ਤੋਖਲਾ ਵਾਪਰ ਗਿਆ ਕਿ ਜੇ ਇਹਨਾਂ ਸਿਰ ਕਰਦੇ ਸਿੱਖਾਂ ਨੇ ਇਹ ਵੀ ਬੰਦ ਕਰ ਦਿੱਤੀ ਤਦ ਕਿਰਾਏਦਾਰਾਂ ਨਾਲ ਸਾਡੀ ਪੇਸ਼ ਨਹੀਂ ਜਾਣੀ। ਵੱਡੇ ਵੱਡੇ ਸਿਰ ਕਰਦੇ ਅਤੇ ਪਤਵੰਤੇ ਸਿੱਖ ਸਾਰੇ ਹੁਣ ਸ਼੍ਰੀ ਅਰਜਨ ਦੇਵ ਜੀ ਨੂੰ ਗੁਰੂ ਮੰਨ ਗਏ ਹਨ ਅਤੇ ਸਾਡੀਆਂ ਕਰਨੀਆਂ ਅਤੇ ਉਹਨਾਂ ਵਿੱਚ ਸਾਡੇ ਸਤਿਕਾਰ ਦਾ ਕੋਈ ਅੰਸ਼ ਨਹੀਂ ਰਹਿਣ ਦਿੱਤਾ। ਚੰਗਾ ਹੋਵੇ ਕਿ ਇਹ ਆਮਦਨ ਪੱਕੀ ਹੋ ਜਾਵੇ। ਸੋ ਭਾਈ ਗੁਰਦਾਸ ਸਾਂਝੇ ਮਾਮਾ ਜੀ ਨੂੰ ਕਹਿ ਕਹਾ ਕੇ ਉਹ ਆਮਦਨ ਪੱਕੇ ਤੌਰ 'ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਆਪਣੇ ਨਾਮ ਪਟਾ ਲਿਖਵਾ ਕੇ ਕਰਵਾ ਲਈ। ਜਾਪਦਾ ਹੈ ਕਿ ਭਾਈ ਬੁੱਢਾ ਜੀ ਦੀ ਹਿੰਮਤ ਅਤੇ ਦਾਨਾਈ ਅਤੇ ਭਾਈ ਗੁਰਦਾਸ ਆਦਿਕਾਂ ਦੀ ਦੂਰਅੰਦੇਸ਼ੀ ਅਤੇ ਸੁਚੇਤੀ ਨੇ ਅਤੇ ਲੰਗਰ ਨਾਲ ਲੱਗੇ ਝਬਾਲ ਆਦਿ ਪਿੰਡਾਂ ਦੀ ਆਮਦਨ ਦਾ ਪ੍ਰਬੰਧ ਵੀ ਕਰ ਲਿਆ ਸੀ ਅਤੇ ਬਾਬਾ ਬੁੱਢਾ ਜੀ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ ਅਤੇ ਅਕਸਰ ਝਬਾਲ ਭੀੜ ਵਿੱਚ ਰਹਿੰਦੇ ਸਨ। ਇਸ ਪ੍ਰਕਾਰ ਦੇ ਹਾਲਾਂ ਹੇਠ ਜ਼ਾਹਿਰਾ ਤੌਰ 'ਤੇ ਹੁਣ ਗੁਰੂ ਕੀ ਨਗਰੀ ਵਿੱਚ ਉਦਾਲਿਓ ਅਸ਼ਾਂਤੀ ਦੀ ਲਹਿਰ ਪਛਾੜ ਹੁਣ ਕੁਛ ਸ਼ਮਨ ਹੋ ਗਈ। ਕੁਛ ਇਹ ਵੀ ਵਿਚਾਰ ਕੰਮ ਕਰਦੀ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਸੰਤਾਨ ਨਹੀਂ ਅਤੇ ਪ੍ਰਿਥੀ ਚੰਦ ਦੇ ਘਰ ਮਿਹਰਬਾਨ ਬੇਟਾ ਹੈ, ਸੋ ਵਾਰਸ ਅਖੀਰ ਮਿਹਰਬਾਨ ਨੇ ਹੋਣਾ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।